ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੁਮੁੰਦ ਬਿਰੋਲ ਸਰੀਰ ਹਮ ਦੇਖਿਆ ਸੁਮੁੰਦ ਬਿਰੋਲ ਸਰੀਰ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ ਇੱਕ ਬਸਤ ਅਨੂਪ ਦਿਖਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ
ਸਤਿਗੁਰ ਕੀ ਬਾਣੀ ਸਤ ਸਰੂਪ ਹੈ ਸਤਿਗੁਰ ਕੀ ਬਾਣੀ ਸਤ
ਸਤਿਗੁਰ ਕੀ ਬਾਣੀ ਸਤ
Satguru ki baani,
न अंदर होर मुख होर है, न अंदर होर मुख होर है, न अंदर होर मुख होर है, न अंदर होर मुख होर है। बिख माया नो जक मर दे
ਚਾਹੀ ਹੈ। ਹੁਕਮੇ ਪਰਮੇਸ਼ਰ ਅਤੇ ਉਸਦੇ ਹੁਕਮ ਵਿੱਚ ਕੋਈ ਅੰਤਰ ਨਹੀਂ ਹੁੰਦਾ। ਅੱਜ ਦੇ ਪਵਿੱਤਰ ਸ਼ਬਦ ਰਾਹੀਂ ਸਾਹਿਬ ਨੇ ਦਿੱਤੇ ਹੁਕਮੇ ਪਰਮੇਸ਼ਰ ਨੂੰ ਅਥਾਹ ਅਤੇ ਅਤੋਲ ਵੀ ਕਿਹਾ। ਐਸਾ ਬੇਅੰਤ ਜਿਸ ਦਾ ਕੋਈ ਅੰਤ ਨਾ ਪਾ ਸਕੇ, ਜਿਸ ਦੀ ਕੋਈ ਬਰਾਬਰੀ ਨਾ ਕਰ ਸਕੇ, ਉਹ ਅਤੁਲ ਉੱਥੇ ਅਥਾਹ ਅਤੇ ਅਤੋਲ ਕਹਿ ਕੇ ਬੇਪਰਵਾਹ ਵੀ ਕਿਹਾ। ਲੇਕਿਨ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਵੇਹ ਪ੍ਰਵਾਹ ਅਥਾਹ ਅਤੇ ਅਤੋਲ ਪਰਮਾਤਮਾ ਨੂੰ ਮਿਲ ਪੈਣਾ ਸੰਭਵ ਹੈ? ਅੱਜ ਦੇ ਪਵਿੱਤਰ ਸ਼ਬਦ ਰਾਹੀਂ ਸਤਿਗੁਰੂ ਕਹਿੰਦੇ, ਜੇ ਵੱਡੇ ਭਾਗਾਂ ਕਰਕੇ ਸਤਿਗੁਰੂ ਮਿਲ ਪਵੇ ਅਤੇ ਸਤਿਗੁਰ ਕਿਰਪਾ ਕਰਕੇ ਪਰਮਾਤਮਾ ਦਾ ਨਾਮ ਦਿਲ ਕਰਵਾ ਦੇ, ਪਰਮਾਤਮਾ ਦੇ ਦਿਲ ਕੀਤੇ ਹੋਏ ਨਾਮ ਨੂੰ ਕੋਈ ਗੁਰੂ ਦੀ ਕਿਰਪਾ ਨਾਲ ਜਪਣ ਲੱਗ ਪਵੇ, ਜਪਦੇ ਜਪਦੇ ਇਹ ਨਾਮ ਹੀ ਨਾਮੀ ਦੇ ਨਜ਼ਦੀਕ ਲੈ ਜਾਏਗਾ। ਪਰਮਾਤਮਾ ਦਾ ਨਾਮ ਹੀ ਧਿਆਉਂਦੇ ਧਿਆਉਂਦੇ ਇੱਕ ਐਸਾ ਸਮਾਂ ਆਏਗਾ, ਇਹ ਨਾਮ ਹੀ ਨਾਮੇ ਵਿੱਚ ਲੀਨ ਕਰ ਦੇਗਾ। ਇਸੇ ਕਰਕੇ ਸਾਹਿਬ ਕਹਿੰਦੇ ਭਾਗਾਂ ਵਾਲੇ ਕੌਣ ਨੇ ਛੇ ਵਡਭਾਗੀ ਜੇ ਤੁਧ ਤੇ ਆਏਂਦੇ ਕੈਸੇ ਨੇ ਭਾਗਾਂ ਵਾਲੇ ਜਿਨ ਸਤਿਗੁਰੂ ਮਿਲੀ। ਅਗਲਾ ਸਵਾਲ ਇਹ ਹੈ, ਇਹ ਜੋ ਸਤਿਗੁਰੂ ਨਾਮ ਦ੍ਰਿੜ ਕਰਵਾਉਂਦੇ ਨੇ, ਇਸ ਦ੍ਰਿੜ ਕੀਤੇ ਹੋਏ ਨਾਮ ਦਾ ਆਧਾਰ ਕੀ ਹੈ? ਜੇ ਪਿੱਤਰ ਬਾਣੀ ਨੂੰ ਗਹੁ ਨਾਲ ਵਿਚਾਰਿਆ ਜਾਏ ਤਾਂ ਸਾਹਿਬ ਆਪ ਕਹਿੰਦੇ ਨੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਸਾਹਿਬ ਨੇ ਇਹ ਵੀ ਗੱਲ ਦ੍ਰਿੜ ਕਰਵਾ ਦਿੱਤੀ ਕਿ ਪਰਮਾਤਮਾ ਦਾ ਨਾਮ ਵਰਤਦਾ ਹੀ ਪਰਮੇਸ਼ਰ ਦੀ ਬਾਣੀ ਜੋ ਗੁਰੂ ਰਾਹੀਂ ਵਰਤਦੀ ਹੈ ਗੁਰਬਾਣੀ, ਗੁਰਬਾਣੀ ਕਰਕੇ ਤਾਂ ਹੀ ਉਹ ਸਾਹਿਬ ਕਹਿੰਦੇ ਹਨ, ਇਹ ਬਾਣੀ ਵਰਤੀ ਜਗ ਅੰਦਰ, ਇਸ ਬਾਣੀ 'ਤੇ ਹਰ ਨਾਮ ਪਾਏਗਾ। ਜੇ ਇਸ ਬਾਣੀ ਤੋਂ ਨਾਮ ਦੀ ਪ੍ਰਾਪਤੀ ਹੈ ਤਾਂ ਸਮਝ ਇਹ ਆਉਂਦੀ ਹੈ, ਹੁਕਮ ਪਰਮੇਸ਼ਰ ਦਾ ਜੋ ਹੁਕਮ ਵਰਤਦਾ ਹੈ, ਹੁਕਮੀ ਪਰਮੇਸ਼ਰ ਦਾ ਹੁਕਮ ਵਰਤਾ ਹੀ ਹੁਕਮੀ ਦੀ ਬਾਣੀ ਕਰਕੇ ਹੈ। ਹੁਕਮੀ ਦਾ ਹੁਕਮ ਵਰਤਦਾ ਹੀ ਬਾਣੀ ਕਰਕੇ ਹੁੰਦਾ ਹੈ, ਹੁਕਮੀ ਦੀ ਬਾਣੀ ਹੀ ਹੁਕਮੀ ਦਾ ਹੁਕਮ ਹੈ। ਫਿਰ ਤਾਂ ਬਿਲਕੁਲ ਗੱਲ ਸੱਚੀ ਹੈ, ਜੇ ਹੁਕਮੀ ਪਰਮੇਸ਼ਰ ਅਤੇ ਉਸਦੇ ਹੁਕਮ ਵਿੱਚ ਕੋਈ ਅੰਤਰ ਨਹੀਂ ਤਾਂ ਫਿਰ ਤਾਂ ਹੁਕਮੀ ਪਰਮੇਸ਼ਰ ਅਤੇ ਉਸਦੀ ਬਾਣੀ ਵਿੱਚ ਵੀ ਕੋਈ ਅੰਤਰ ਨਹੀਂ। ਜੇ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਆ ਕੇ ਧੁੱਪ ਕਹਿਲਾਉਂਦੀਆਂ ਨੇ ਅਤੇ ਧੁੱਪ ਅਤੇ ਕਿਰਨਾਂ ਵਿੱਚ ਕੋਈ ਅੰਤਰ ਨਹੀਂ ਅਤੇ ਕਿਰਨਾਂ ਅਤੇ ਸੂਰਜ ਵਿੱਚ ਕੋਈ ਅੰਤਰ ਨਹੀਂ, ਨਿਰੰਕਾਰ ਪਰਮੇਸ਼ਰ ਦੀਆਂ ਬਾਣੀ ਰੂਪ ਕਿਰਨਾਂ ਹੀ ਸ਼ਬਦ ਰੂਪ ਹਨ, ਫਿਰ ਤਾਂ ਸ਼ਬਦ ਅਤੇ ਬਾਣੀ ਵਿੱਚ ਕੋਈ ਅੰਤਰ ਨਹੀਂ ਅਤੇ ਬਾਣੀ ਅਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ। ਤਾਂ ਹੀ ਉਸ ਸਾਹਿਬ ਨੇ ਕਿਹਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ। ਫਿਰ ਆਪਾਂ ਕਹਿ ਸਕਦੇ ਹਾਂ, ਸਤ ਪਰਮੇਸ਼ਰ ਦਾ ਹੁਕਮ ਜੇ ਉਸਦੀ ਬਾਣੀ ਕਰਕੇ ਵਰਤਦਾ ਤਾਂ ਸਤ ਪਰਮੇਸ਼ਰ ਦੀ ਬਾਣੀ ਹੀ ਸਤ ਸਰੂਪ ਹੈ। ਇਸ ਨੂੰ ਫਿਰ ਬੋਲ ਲਈਏ, ਜੇ ਸਤ ਪਰਮੇਸ਼ਰ ਦਾ ਹੁਕਮ ਉਸਦੀ ਬਾਣੀ ਕਰਕੇ ਵਰਤਦਾ ਅਤੇ ਫਿਰ ਤਾਂ ਸਤ ਪਰਮੇਸ਼ਰ ਦੀ ਬਾਣੀ ਹੀ ਸਤ ਸਰੂਪ ਹੈ। ਤਾਂ ਹੀ ਉਹ ਸਾਹਿਬ ਕਹਿੰਦੇ ਨੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਇਸ ਨੂੰ ਆਪਾਂ ਹੋਰ ਵੀ ਵਿਚਾਰ ਸਕਦੇ ਹਾਂ। ਅੱਜ ਤੁਹਾਡੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾ ਕੇ ਤੁਹਾਡੇ ਕੋਲੋਂ ਹੀ ਸਿੱਖ ਕੇ ਜਾਣਾ ਚਾਹੁੰਦਾ ਤਾਂ ਕਿ ਮੇਰੇ ਅੰਦਰ ਦ੍ਰਿੜਤਾ ਆ ਜਾਏ ਕਿ ਸੱਚੀ ਬਾਣੀ ਕਿਹੜੀ ਹੈ ਅਤੇ ਕੱਚੀ ਬਾਣੀ ਕਿਹੜੀ ਹੈ। ਅੱਜ ਮੈਂ ਤੁਹਾਡੇ ਕੋਲ ਸਮਝ ਕੇ ਜਾਣਾ ਚਾਹੁੰਦਾ, ਮੈਂ ਤੁਹਾਡੇ ਕੋਲ ਕੁਝ ਸਿੱਖਣ ਵਾਸਤੇ ਆਇਆ। ਮੈਂ ਗੁਰਮੁਖ ਵਿਦਵਾਨਾਂ ਤੋਂ ਇਹ ਸੁਣਿਆ ਕਿ ਜਨਮ ਸਾਖੀ ਭਾਈ ਬਾਲਾ ਜੀ ਦੇ ਵਿੱਚ ਇੱਕ ਜ਼ਿਕਰ ਹੁੰਦਾ ਹੈ ਕਿ ਇੱਕ ਪੀਰ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ ਸਵਾਲ ਕੀਤਾ ਅਤੇ ਪੁੱਛਿਆ, ਸਾਹਿਬ ਜੀ ਦੱਸੋ ਤੁਸੀਂ, ਤੁਹਾਡੇ ਜੀਵਨ ਦੀ ਅਗਵਾਈ ਕੌਣ ਕਰਦਾ ਹੈ, ਤੁਹਾਡੇ ਜੀਵਨ ਦੀ ਰਹਿਬਰੀ ਕੌਣ ਕਰਦਾ ਹੈ। ਪੀਰ ਦਾ ਸਵਾਲ ਸੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ, ਤੁਹਾਡੇ ਜੀਵਨ ਦੀ ਅਗਵਾਈ ਕੌਣ ਕਰਦਾ ਹੈ, ਤੁਹਾਡੇ ਜੀਵਨ ਦੀ ਰਹਿਬਰੀ ਕੌਣ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੁਣ ਪੀਰ, ਮੇਰੇ ਜੀਵਨ ਦੀ ਅਗਵਾਈ ਪਰਮਾਤਮਾ ਕਰਦਾ ਹੈ, ਪਰਮੇਸ਼ੁਰ ਕਰਦਾ ਹੈ, ਖੁਦਾਵੰਦ ਕਰੀਮ ਕਰਦਾ ਹੈ। ਪੀਰ ਨੇ ਦੂਸਰਾ ਸਵਾਲ ਕੀਤਾ, ਫਿਰ ਇਹ ਦੱਸੋ, ਜੇ ਤੁਹਾਡੇ ਜੀਵਨ ਦੀ ਅਗਵਾਈ ਖੁਦਾਵੰਦ ਕਰੀਮ ਕਰਦਾ ਹੈ, ਪਰਮਾਤਮਾ ਕਰਦਾ ਹੈ, ਪਰਮੇਸ਼ੁਰ ਕਰਦਾ ਹੈ, ਉਸ ਦੀ ਅਗਵਾਈ ਦਾ ਸਰੂਪ ਕੀ ਹੈ? ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਪੀਰ ਸੁਣ, ਉਹ ਖੁਦਾਵੰਦ ਕਰੀਮ ਪਰਮਾਤਮਾ ਪਰਮੇਸ਼ੁਰ ਮੇਰੇ ਕੰਠ 'ਤੇ ਬੋਲਦਾ ਹੈ, ਜੋ ਮੇਰੇ ਕੰਠ 'ਤੇ ਬੋਲੇ ਹੋਏ ਬੋਲ ਹਨ ਨਾ ਪਰਮਾਤਮਾ ਦੇ, ਉਸ ਦੇ ਬੋਲ ਹੀ ਮੇਰੇ ਜੀਵਨ ਦੀ ਅਗਵਾਈ ਕਰਦੇ ਹਨ। ਇਸ ਨੂੰ ਫਿਰ ਸਕੋਲੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੁਣ ਪੀਰ, ਜਿਹੜਾ ਪਰਮਾਤਮਾ ਮੇਰੇ ਕੰਠ 'ਤੇ ਬੋਲਦਾ ਹੈ, ਖੁਦਾਵੰਦ ਕਰੀਮ ਬੋਲਦਾ ਹੈ, ਪਰਮੇਸ਼ੁਰ ਬੋਲਦਾ ਹੈ, ਉਸ ਦੇ ਬੋਲੇ ਹੋਏ ਬੋਲ ਹੀ ਮੇਰੇ ਜੀਵਨ ਦੀ ਅਗਵਾਈ ਕਰਦੇ ਹਨ, ਮੇਰੇ ਜੀਵਨ ਦੀ ਰਹਿਬਰੀ ਕਰਦੇ ਹਨ। ਤਾਂ ਤੀਸਰਾ ਸਵਾਲ ਪੀਰ ਨੇ ਹੋਰ ਕੀਤਾ, ਇੰਨਾ ਵੱਡਾ ਖੁਦਾ ਪਰਮਾਤਮਾ ਪਰਮੇਸ਼ੁਰ ਤੁਹਾਡੇ ਕੰਠ 'ਤੇ ਬੋਲਦਾ ਹੈ, ਤੁਹਾਨੂੰ ਕਿਵੇਂ ਸੁਣਾਈ ਦਿੰਦਾ ਹੈ, ਜਦਕਿ ਸਾਨੂੰ ਨਹੀਂ ਸੁਣਾਈ ਦਿੰਦਾ, ਤੁਹਾਨੂੰ ਕਿਵੇਂ ਦਿੰਦਾ ਹੈ? ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੁਣ ਪੀਰ, ਜਦੋਂ ਮੇਰਾ ਮਨ ਚੁੱਪ ਕਰ ਜਾਂਦਾ ਹੈ, ਉਸ ਤੋਂ ਬਾਅਦ ਖੁਦਾ ਦੇ ਬੋਲ, ਪਰਮਾਤਮਾ ਦੇ ਬੋਲ, ਪਰਮੇਸ਼ੁਰ ਦੇ ਬੋਲ ਸੁਣਾਈ ਦੇਣ ਲੱਗ ਪੈਂਦੇ ਹਨ। ਗੱਲ ਇਸ ਤਰ੍ਹਾਂ ਸਮਝ ਆਉਂਦੀ ਹੈ, ਪਰਮਾਤਮਾ ਦੇ ਬੋਲ ਸੁਣਾਈ ਹੀ ਉਹਨਾਂ ਨੂੰ ਦਿੰਦੇ ਨੇ ਜਿਨ੍ਹਾਂ ਦਾ ਮਨ ਚੁੱਪ ਕਰ ਜਾਂਦਾ ਹੈ। ਅਸੀਂ ਦੀਵਾਨਾਂ ਵਿੱਚ ਜਾਂਦੇ ਹਾਂ, ਬਹੁਤ ਉਪਦੇਸ਼ ਦਿੱਤੇ ਜਾਂਦੇ ਨੇ, ਕੀਰਤਨ ਹੁੰਦੇ ਨੇ, ਪਰ ਮਨ ਦਾ ਇਤਨਾ ਸ਼ੋਰ ਹੈ ਅੰਦਰ, ਸਭ ਕੁਝ ਸੁਣ ਕੇ ਵੀ ਭੁੱਲ ਜਾਂਦੇ ਹਾਂ, ਕਿਉਂਕਿ ਮਨ ਪੂਰਾ ਸੁਣਨ ਨਹੀਂ ਦਿੰਦਾ। ਹੁਣ ਵੀ ਤੁਸੀਂ ਇੱਥੇ ਬੈਠੇ ਹੋਵੋਗੇ, ਅੰਦਰ ਮਨ ਦਾ ਇਤਨਾ ਰੋਲਾ ਹੋਏਗਾ, ਤੁਸੀਂ ਪੂਰਾ ਨਹੀਂ ਸੁਣ ਰਹੇ ਹੋਵੋਗੇ, ਕੋਈ ਵਿਰਲਾ ਹੋਏਗਾ ਭਾਗਾਂ ਵਾਲਾ ਜਿਹੜਾ ਸੁਣ ਰਿਹਾ ਹੋਏਗਾ, ਸੁਣਨ ਦੇ ਸਮੇਂ ਉਸਦਾ ਮਨ ਚੁੱਪ ਹੋਵੇ, ਕੋਈ ਵਿਰਲਾ ਹੀ ਹੋਏਗਾ। ਅਸੀਂ ਬਾਣੀ ਦਾ ਨਿਤਨੇਮ ਕਰਦੇ ਹਾਂ, ਆਪ ਬਾਣੀ ਪੜ੍ਹਦੇ ਵੀ ਹਾਂ, ਲੇਕਿਨ ਅੰਦਰ ਇਤਨਾ ਮਨ ਦਾ ਸ਼ੋਰ ਹੈ, ਨਿਤਨੇਮ ਦੀ ਸਮਾਪਤੀ ਹੋ ਜਾਂਦੀ ਹੈ, ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿਹੜੀ ਪੰਕਤੀ ਬੋਲੀ ਅਤੇ ਕਿਹੜੀ ਨਹੀਂ ਬੋਲੀ। ਅਸੀਂ ਵਾਹਿਗੁਰੂ ਵਾਹਿਗੁਰੂ ਕਈ ਕਈ ਘੰਟੇ ਕੀਤਾ, ਲੇਕਿਨ ਮਨ ਦਾ ਇਤਨਾ ਸ਼ੋਰ ਹੈ ਅੰਦਰ, ਆਪ ਵਾਹਿਗੁਰੂ ਬੋਲ ਕੇ ਵੀ ਖੁਦ ਨਹੀਂ ਸੁਣਦੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਕਹਿਣਾ, ਜਦੋਂ ਮਨ ਚੁੱਪ ਕਰ ਜਾਂਦਾ ਹੈ, ਉਦੋਂ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਹਨ। ਗੱਲ ਅੱਗੇ ਬੜੀ ਕਮਾਲ ਦੀ ਕਰ ਗਏ, ਜੇ ਮਨ ਬੋਲੇਗਾ ਨਾ ਤਾਂ ਬੋਲਣ ਵਾਲੇ ਦੀ ਮੈਂ ਬੋਲੇਗੀ, ਮੇਰੀ ਬੋਲੇਗੀ। ਜਿਤਨੀ ਦੇਰ ਤੱਕ ਮਨ ਬੋਲਦਾ ਮੈਂ ਬੋਲਦੀ ਹੈ, ਮਨ ਬੋਲਦਾ ਮੇਰੀ ਬੋਲਦੀ ਹੈ, ਮਨ ਚੁੱਪ ਕਰ ਜਾਏਗਾ, ਨਾ ਮੈਂ ਬੋਲੇਗੀ ਨਾ ਮੇਰੀ ਬੋਲੇਗੀ। ਸਾਡੇ ਅੰਦਰੋਂ ਉਨੀ ਦੇਰ ਤੱਕ ਮੈਂ ਬੋਲਦੀ ਰਹੇਗੀ ਜਿਤਨੀ ਦੇਰ ਤੱਕ ਮਨ ਬੋਲ ਰਿਹਾ, उतनी देर तक मेरी बोलती रहेगी जितनी देर तक मन बोल रहा। धन गुरु नानक देव जी का यह कहना, देख मेरा मन चुप कर गया, हुण मैं नहीं ना बोलता, हुण मन चुप कर गया, मैं नहीं बोलता, हुण बोलण वाला ही बोलता है। इस करके मैं कहना हूँ आपो बोल ना जानदा, मैं कहा सब हुकम आओ जी आपो वाहिगुरु। इस करके हुण की कह रहे हैं, हुण मैं नहीं बोलता, हुण बोलण वाला इको ही बोल रहा है, जिहड़ा मेरे कंठ ते बोल रहा उसके बोले हुए बोल सुनाउंदा। ते ये गल कह दे आ, हों आपो बोल ना जानदा, क्योंकि मन चुप कर गया, बोलन वाला चुप कर गया, मंदल ना बाजै नट पै सूता अको वाहिगुरु। जदों ये नट ढोल बजाउण वाला ही सौ गया, हरक ते सोग दा ढोल बजाउण वाला ही सौ गया, मैं ते मेरी किथे बोलेगी। धन गुरु नानक देव जी कहते, हों आपो बोल ना जानदा, मैं कहा सब कमाओ जियो। एक गल होर कह गए मेरे गुरु देव, गुरबाणी सब माहे समाणी, आप सुनी ते आप वखाणी। गुरु देवा ने गल कही, असी जो कुछ सुना रहे हाँ पहला सुनिया वह सुना रहे हाँ, आप सुनी पहला असी सुनी है वह सुनी हुई तुहानू सुना रहे हाँ, असी अपने कोलों कुछ नहीं सुना रहे, गुरु देवा ने पहलों सुनी आप सुनी ते आप बखाणी, जो सुनाई वह पहलों सुनी, जो सुनी तुहानू सुना दिती, जिहड़ी सुनी वह तुहानू सुनाई। गुरबाणी सब माहे समाणी, आप सुनी ते आप बखाणी। जे गुरु देवा ने सुनी ते वह सुनाई तां साहिब बोल पे, जिहड़ी मैं सुनी जिहड़ा सुनाउण वाला ना वह मेरा मालिक है, जिसने बोल देना वह मेरा खसम है। इस करके कह दिया, जैसी मैं आवे खसम की बाणी तैसला करी ज्ञान मिला। आखो भाई जिसने बोल सुन रहा वो मेरा मालिक है, वो मेरा खसम है, आप सुनी ते आप बखाणी। इसे करके साहिब ने कहा, सतगुर की बाणी सत सत कर जाणो गुरसिखो, हर करता आप मुंह कढ़ाए। एक बारी सारे बोलो भाई। लेकिन अज के शब्द विच गल कही, ये जिहड़ी मैं सुनी ते तुहानू सुनाई, जे अगर तुसी मेरा कहना मनो गुरु ते सिखो, जे कहना मनो इस पितर बाणी नू समझण लई पढ़ो, पढ़ना तो पेगा पाठ तो करना ही पेगा। जे कोई कहे मैं पाठ ना करां ते समझेगा कि, जे इस पितर बाणी नू समझण लई पढ़ो, समझण लई पाठ करो ते सिखण लई समझो ते कमाउण लई सिखो। फिर बोलन लग्या, जे इस पितर बाणी नू समझण लई पढ़ो ते सिखण लई समझो ते कमाउण लई सिखो, जे कमा गए ना तुसी बाणी रूप हो जाओगे। आखो भाई बाणी दा ही रूप हो जाओगे, सतगुर की बाणी सत स्वरूप है, गुर बाणी बनी है, तुसी बाणी दा ही रूप हो जाओगे। लेकिन अज साहिब ने एक होर गल भी कही, जदों निरंकार बाणी रूप होके पोथी विच वस गया तो उस पोथी नू पोथी परमेश्वर का थान किया गया। मैं पहलों शब्द बोल लवा फिर विचार नू अगे लेके जाऊंगा। सवाल यह है ਇਸ ਪੋਥੀ ਨੂੰ ਪਰਮੇਸ਼ਰ ਕਾ ਥਾਨ ਕਿਉਂ ਕਿਹਾ? ਪੋਥੀਆਂ ਤਾਂ ਹੋਰ ਵੀ ਸਨ, ਗਿਆਨ ਉਹਨਾਂ ਵਿੱਚ ਵੀ ਸੀ, ਉਹਨਾਂ ਪੋਥੀਆਂ ਵਿੱਚ ਵੀ ਗਿਆਨ ਸੀ, ਲੇਕਿਨ ਇਸ ਪੋਥੀ ਨੂੰ ਪਰਮੇਸ਼ਰ ਕਾ ਥਾਨ ਕਿਹਾ, ਅੰਤਰ ਕੀ ਹੈ? ਅੱਜ ਵਿਚਾਰਨਾ ਹੋਏਗਾ। ਪਹਿਲਾਂ ਸ਼ਬਦ ਬੋਲਣ ਲੱਗਿਆ, ਜਦੋਂ ਨਿਰੰਕਾਰ ਬਾਣੀ ਰੂਪ ਹੋ ਕੇ ਪੋਥੀ ਵਿੱਚ ਵਸਿਆ, ਉਸ ਪੋਥੀ ਨੂੰ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਗਿਆ। ਆਓ ਸਾਰੇ ਪਹਿਲਾਂ ਸ਼ਬਦ ਬੋਲੋ, ਪੋਥੀ ਪਰਮੇਸ਼ਰ ਕਾ ਥਾਨ,
ਸਾਧਕ ਸਿੱਧ